ਰਾਗ ਗੌੜੀ ਪੂਰਬੀ ਛੰਤ ਮਹੱਲਾ ਤੀਜਾ। ਗੌੜੀ ਰਾਗ ਦੇ ਵਿੱਚ ਪੂਰਬੀ ਜਾਤੀ ਹੈ, ਛੰਤ ਉਚਾਰਨ ਕਰਦੇ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣੇ ਆਵੇ। ਇੱਕ ਓਅੰਕਾਰ, ਜੋ ਓਅੰਕਾਰ ਇੱਕੋ ਇੱਕ ਹੈ, ਸਤ ਨਾਮ ਜਿਹਦਾ ਨਾਮ ਸੱਚਾ ਹੈ, ਤਿੰਨਾਂ ਕਾਲਾਂ ਵਿੱਚ ਕਰਤਾ, ਸ੍ਰਿਸ਼ਟੀ ਦਾ ਕਰਤਾ ਹੈ, ਤਿੰਨਾਂ ਲੋਕਾਂ ਦਾ ਕਰਤਾ ਹੈ। ਕਰਤਾ ਤਾਂ ਕਿਸੇ ਚੀਜ਼ ਦਾ ਕੋਈ ਵੀ ਹੁੰਦਾ, ਦਰਜੀ ਕੱਪੜੇ ਦਾ ਕਰਤਾ ਹੈ, ਘੁਮਿਆਰ ਭਾਂਡੇ ਦਾ ਕਰਤਾ ਹੈ। ਦਰਜੀ ਕੱਪੜਾ ਸਿਉਂ ਕੇ ਉਹਦੇ ਵਿੱਚ ਆਪ ਨਹੀਂ ਬੈਠਦਾ, ਘੁਮਿਆਰ ਜਿਹੜੇ ਭਾਂਡੇ ਨੂੰ ਬਣਾਉਂਦਾ ਉਹਦੇ ਵਿੱਚ ਆਪ ਨਹੀਂ ਬੈਠਦਾ। ਕੋਈ ਵੀ ਬੰਦਾ ਕਿਸੇ ਚੀਜ਼ ਨੂੰ ਬਣਾ ਕੇ ਉਹਦੇ ਵਿੱਚ ਨਹੀਂ ਬੈਠਦਾ। ਪਰ ਕਰਤੇ ਦੀ ਇੱਕ ਬਹੁਤ ਵਿਸ਼ੇਸ਼ਤਾ ਇਹ ਹੈ ਕਿ ਉਹ ਕਰਤਾ ਹੈ ਅਤੇ ਪੁਰਖ, ਪੁਰਖ ਦਾ ਅਰਥ ਹੈ ਪੂਰਨ। ਉਹ ਜਿਹੜੀ ਚੀਜ਼ ਦਾ ਕਰਤਾ ਹੈ ਉਹਦੇ ਵਿੱਚ ਪੁਰਖ ਤੋਂ ਭਾਵ ਪੂਰਨ ਵੀ ਹੈ। ਪੁਰਖ ਹੈ ਇੱਕੋ ਪੁਰਖ ਹੈ ਅਕਾਲ ਪੁਰਖ ਵਾਹਿਗੁਰੂ, ਬਾਕੀ ਤਾਂ ਸਾਰੀਆਂ ਇਸਤਰੀਆਂ ਰੂਪ ਉਹਦੀਆਂ ਆਤਮਾਵਾਂ ਨੇ। ਉਹ ਪਰਮਾਤਮਾ ਹੈ, ਜੀਵ ਜੀਵਾਤਮਾ ਹੈ, ਇਸ ਕਰਕੇ ਉਹ ਪਰਮਾਤਮਾ ਪੁਰਖ ਰੂਪ ਹੈ ਅਤੇ ਜਿੰਨੀਆਂ ਰੂਹਾਂ ਨੇ ਇਹ ਇਸਤਰੀ ਰੂਪ ਨੇ, ਉਹਦੀਆਂ ਪਤਨੀਆਂ ਨੇ। ਗੁਰ ਪ੍ਰਸਾਦ ਇਹ ਪਰ ਕਿਰਪਾ ਹੁੰਦੀ, ਉਹਦਾ ਮਿਲਾਪ ਜਿਹੜਾ ਹੁੰਦਾ ਗੁਰੂ ਦੀ ਕਿਰਪਾ ਨਾਲ ਹੀ ਹੁੰਦਾ, ਗੁਰੂ ਸਾਹਿਬਾਂ ਦੀ ਕਿਰਪਾ ਤੋਂ ਬਿਨਾਂ ਉਹਦਾ ਮਿਲਾਪ ਨਹੀਂ ਹੁੰਦਾ। ਸਾ ਧਨ ਬਿਨਾਂ ਕਰੇ ਜੀਓ ਹਰ ਕੇ ਗੁਣ ਸਾਰੇ। ਤੀਜੇ ਪਾਤਸ਼ਾਹ ਨੇ ਵੀ ਉਹੀ ਫਿਰ ਤਿੰਨ ਸਖੀਆਂ ਦਾ ਸੰਵਾਦ ਅੱਗੇ ਚਲਾਇਆ। ਉੱਤਮ ਮੱਧਮ ਸਖੀ ਜਗਿਆਸੂ ਦੀ ਬੇਨਤੀ ਉੱਤਮ ਮਹਾਤਮਾ ਦੇ ਕੋਲ ਕਰਦੀ ਹੈ ਕਿ ਇਹ ਸੰਤ ਜੀ ਸਾ ਤੋਂ ਭਾਵ ਹੁੰਦਾ ਇਹ ਧਨ ਇਸਤਰੀ, ਜਿਹੜੀ ਜੀਵ ਰੂਪ ਇਸਤਰੀ ਹੈ, ਹਰੀ ਦੇ ਗੁਣ ਸੰਭਾਲਣ ਵਾਸਤੇ ਬੇਨਤੀ ਕਰਦੀ ਹੈ ਕਿ ਮੈਂ ਵੀ ਹਰ ਵਕਤ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਿਆ ਕਰਾਂ। ਸੋ ਆਪ ਇਹਨੂੰ ਗੁਣਾਂ ਦੇ ਸੰਭਾਲਣ ਦੀ ਵਿਧੀ ਦੱਸੋ। ਸੰਭਾਲਣਾ ਹੁੰਦਾ ਜਿਵੇਂ ਆਪਾਂ ਯਾਦ ਕਰੀਏ, ਗੁਣਾਂ ਨੂੰ ਹਮੇਸ਼ਾ ਆਪਣੇ ਅੰਦਰ ਵਸਾ ਕੇ ਉਹਨਾਂ ਨੂੰ ਯਾਦ ਕਰੀਏ। ਇਹ ਕਿਰਪਾ ਕਰਕੇ ਦੱਸੋ, ਸੰਤਾਂ ਨੇ ਕਿਹਾ ਜਰਾ ਠਹਿਰ ਜਾ, ਤਾਂ ਉੱਤਮ ਮੱਧਮ ਸਖੀ ਨੇ ਕਿਹਾ ਖਿਨ ਪਲ ਰਹਿ ਨਾ ਸਕੈ ਜੀਓ ਬਿਨ ਹਰ ਪਿਆਰੇ। ਹੇ ਮਹਾਂਪੁਰਸ਼ੋ, ਪਿਆਰੇ ਹਰੀ ਤੋਂ ਬਿਨਾਂ ਇਹ ਇੱਕ ਪਲ ਦਾ ਛਿਨ ਭਰ ਵੀ ਨਹੀਂ ਰਹਿ ਸਕਦੀ। ਬਿਨ ਹਰ ਪਿਆਰੇ ਰਹਿ ਨਾ ਸਕੈ, ਗੁਰਬਿਨ ਮਹਿਲ ਨਾ ਪਾਈਐ। ਹਰੀ ਪਿਆਰੇ ਤੋਂ ਬਿਨਾਂ ਇਹ ਰਹਿ ਨਹੀਂ ਸਕਦੀ। ਤਾਂ ਮਹਾਤਮਾ ਨੇ ਕਿਹਾ ਕਿਉਂ ਗੁਰਾਂ ਤੋਂ ਬਿਨਾਂ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ, ਇਸ ਲਈ ਗੁਰੂ ਧਾਰਨਾ ਬਹੁਤ ਜ਼ਰੂਰੀ ਹੋ ਜਾਂਦਾ। ਜੋ ਗੁਰ ਕਹੈ ਸੋਈ ਪਾਰੋ ਕੀਜੈ, ਤਿਸਨਾ ਅਗਨ ਬੁਝਾਈਐ। ਜੋ ਗੁਰੂ ਕਹਿਣ ਉਹਨੂੰ ਪਰ ਦੇ ਰਾਰੇ ਔਂਕੜ ਪਰ, ਪਰ ਹੁੰਦਾ ਭਲੀ ਪ੍ਰਕਾਰ, ਚੰਗੀ ਤਰ੍ਹਾਂ ਭਲੀ ਪ੍ਰਕਾਰ ਕਰੀਏ। ਜੋ ਸਤਿਗੁਰੂ ਕਹਿਣ ਉਹਨੂੰ ਉਸੇ ਤਰ੍ਹਾਂ ਹੀ ਕਰੀਏ, ਅਤੇ ਤ੍ਰਿਸ਼ਨਾ ਰੂਪੀ ਅੱਗ ਨੂੰ ਫਿਰ ਅੰਦਰੋਂ ਬੁਝਾਉਣਾ ਕਰੀਏ। ਹਰ ਸਾਚਾ ਸੋਈ ਤਿਸ ਬਿਨ ਅਵਰ ਨਾ ਕੋਈ, ਬਿਨ ਸੇਵਿਆ ਸੁੱਖ ਨਾ ਪਾਏ। ਉਹ ਹਰੀ ਸੱਚਾ ਹੈ, ਉਹਦੇ ਤੋਂ ਬਿਨਾਂ ਹੋਰ ਕੋਈ ਸੱਚਾ ਨਹੀਂ, ਪਰ ਗੁਰੂ ਦੀ ਸੇਵਾ ਤੋਂ ਬਿਨਾਂ ਉਹ ਸੁੱਖ ਸਰੂਪ ਪਰਮਾਤਮਾ ਪਾਇਆ ਨਹੀਂ ਜਾਂਦਾ। ਜਦ ਤੱਕ ਗੁਰੂ ਸਾਹਿਬ ਦੀ ਸੇਵਾ ਨਹੀਂ ਕਰਦੇ ਉਦੋਂ ਤੱਕ ਆਪਾਂ ਨੂੰ ਉਹਦੀ ਪ੍ਰਾਪਤੀ ਨਹੀਂ ਹੁੰਦੀ। ਨਾਨਕ ਸਾ ਧਨ ਮਿਲੈ ਮਿਲਾਈ, ਜਿਸਨੂੰ ਆਪ ਮਿਲਾਏ। ਮਹਾਰਾਜ ਕਥਨ ਕਰਦੇ ਨੇ ਉੱਤਮ ਸਖੀ ਨੇ ਕਿਹਾ ਇਹ ਧਨ ਜਿਹੜੀ ਹੈ ਜਗਿਆਸੂ ਰੂਪ ਇਸਤਰੀ ਗੁਰਾਂ ਦੀ ਮਿਲਾਈ ਹੋਈ ਪਰਮੇਸ਼ਰ ਨਾਲ ਮਿਲ ਸਕਦੀ ਹੈ, ਅਤੇ ਗੁਰੂ ਉਹਨੂੰ ਮਿਲਦੇ ਨੇ ਜਿਹਨੂੰ ਆਪ ਤੁਸੀਂ ਕਿਰਪਾ ਕਰਕੇ ਮਿਲਾ ਦਿਓ। ਪੂਰਾ ਗੁਰੂ ਵੀ ਨਹੀਂ ਨਾ ਮਿਲਦਾ ਕਿਸੇ ਨੂੰ, ਅਧੂਰੇ ਗੁਰੂ ਦੁਨੀਆਂ 'ਚ ਬਹੁਤ ਨੇ ਔਰ ਅਧੂਰੇ ਪਾਸੇ ਹੀ ਲੈ ਜਾਂਦੇ ਨੇ। ਪੂਰਾ ਗੁਰੂ ਮਿਲਣਾ ਬਹੁਤ ਔਖਾ ਹੈ, ਜਿਹੜਾ ਪਰਲੋਕ ਤੱਕ ਸੰਵਾਰ ਸਕੇ। ਧਨ ਰਹਿਣ ਸੁਹੇਲੜੀਏ ਜੀਓ ਹਰ ਸਿਓ ਚਿੱਤ ਲਾਏ। ਸਤਿਗੁਰ ਸੇਵੇ ਭਾਉ ਕਰੇ ਜੀਓ ਵਿੱਚੋਂ ਆਪ ਗਵਾਏ। ਉਹ ਜਗਿਆਸੀ ਰੂਪ ਜਿਹੜੀ ਧਨ ਹੁੰਦੀ ਇਸਤਰੀ, ਜਗਿਆਸੂ ਰੂਪ ਇਸਤਰੀ ਦੀ ਅਵਸਥਾ ਰੂਪੀ ਜਿਹੜੀ ਰਾਤ ਹੈ ਉਹ ਸੁਹੇਲੜੀਏ ਤੋਂ ਭਾਵ ਸੋਭਨੀਕ ਹੋ ਗਈ, ਸੁਖੀ ਹੈ। ਜੋ ਹਰੀ ਦੇ ਨਾਲ ਚਿੱਤ ਬਿਰਤੀ ਨੂੰ ਲਗਾਉਂਦੀ ਹੈ, ਪਰਮਾਤਮਾ ਨਾਲ ਆਪਣੀ ਚਿੱਤ ਬਿਰਤੀ ਜੋੜਦੀ ਹੈ ਅਤੇ ਹਿਰਦੇ ਵਿੱਚ ਆਪਾ ਪਾ ਹੰਕਾਰ ਨੂੰ ਗਵਾ ਕੇ ਪ੍ਰੇਮ ਕਰਕੇ ਸਤਿਗੁਰਾਂ ਨੂੰ ਸੇਵਦੀ ਹੈ। ਵਿੱਚੋਂ ਆਪ ਗਵਾਏ ਹਰ ਗੁਣ ਗਾਏ ਅੰਦਨ ਲਾਗਾ ਭਾਓ, ਜੋ ਹਿਰਦੇ ਵਿੱਚੋਂ ਆਪਾ ਪਾ ਹੰਕਾਰ ਨੂੰ ਗਵਾ ਕੇ ਹਰੀ ਗੁਣਾਂ ਨੂੰ ਗਾਉਂਦੀ ਹੈ ਅਤੇ ਰਾਤ ਦਿਨੇ ਭਾਵ ਹੁੰਦਾ ਪ੍ਰੇਮ ਲੱਗਾ ਰਹਿੰਦਾ, ਉਸ ਜੀਵ ਦੀ ਅਵਸਥਾ ਰੂਪੀ ਰਾਤ ਸੁੱਖ ਨਾਲ ਲੰਘਦੀ ਹੈ। 244 ਅੰਗ ਤੇ ਮਹਾਰਾਜ ਫਰਮਾਉਂਦੇ ਨੇ, ਸੁਣ ਸਖੀ ਸਹੇਲੀ ਜੀ ਕੀ ਮੇਲੀ, ਗੁਰ ਕੈ ਸ਼ਬਦ ਸਮਾਓ ਹਰ ਗੁਣ ਸਾਰੀ, ਤਾਂ ਕੰਤ ਪਿਆਰੀ ਨਾਮੇ ਧਰੀ ਪਿਆਰੋ। ਉੱਤਮ ਸਖੀ ਕਹਿੰਦੀ ਹੈ, ਸਖੀ ਉੱਤਮ ਮੱਧਮ ਤੂੰ ਸੁਣ। ਬ੍ਰਹਮ ਗਿਆਨੀ ਕਹਿੰਦਾ ਇਹ ਪ੍ਰਾਪਤੀ ਦੇ ਅੱਧ ਤੱਕ ਪਹੁੰਚ ਚੁੱਕਿਆ, ਜਿਹੜਾ ਉੱਤਮ ਮੱਧਮ ਹੋ ਜਾਂਦਾ। ਬ੍ਰਹਮ ਗਿਆਨ ਦੀਆਂ ਸੱਤ ਭੂਮਿਕਾਂ ਵਿੱਚੋਂ ਸ਼ੁਭ ਇੱਛਾ, ਸ਼ੁਭ ਵਿਚਾਰਨਾ, ਤਨੂ ਮਾਨਸਾ, ਸਤਵਾ ਪਤ, ਪਦਾਰਥਾ ਭਾਵਨੀ ਤੱਕ ਜਿਹੜੀ ਚਲੀ ਗਈ, ਅੰਸ ਸਖਤ ਹੁੰਦੀ ਇੱਕ ਅਵਸਥਾ, ਪਦਾਰਥਾ ਭਾਵਨੀ, ਇਸੇ ਤਰ੍ਹਾਂ ਫਿਰ ਅੱਗੇ ਚੱਲ ਕੇ ਤੁਰੀ ਅਵਸਥਾ ਆ ਜਾਂਦੀ। ਤੁਰੀ ਅਵਸਥਾ ਬ੍ਰਹਮ ਗਿਆਨ ਦਾ ਅਖੀਰ ਹੈ। ਇਹ ਹਲੇ ਅੰਸ ਸਕ ਪਦਾਰਥਾ ਭਾਵਨੀ ਤੇ ਬੈਠੀ, ਅੰਸ ਸਕ ਤੱਕ ਜਿਹੜੀ ਆਈ ਹੈ ਉਹਨੂੰ ਉੱਤਮ ਮੱਧਮ ਸਖੀ ਕਹਿੰਦੇ ਨੇ। ਉੱਤਮ ਮੱਧਮ ਤੂੰ ਸੁਣ, ਹੇ ਸਹੇਲੀ ਮੱਧਮ ਤੂੰ ਵੀ ਸੁਣ। ਤੁਸੀਂ ਮੇਰੀਆਂ ਜੀ ਦੀਆਂ ਮੇਲਣਾ ਹੋ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ। ਬ੍ਰਹਮ ਗਿਆਨੀ ਕਹਿੰਦੇ ਨੇ, ਧੰਨ ਹੈ ਤੂੰ ਇੰਨੀ ਮਿਹਨਤ ਅਭਿਆਸ ਕਰਕੇ ਪੰਜਵੀਂ ਛੇਵੀਂ ਅਵਸਥਾ ਤੱਕ ਆ ਗਿਆ, ਆਹ ਜਿਹਨੂੰ ਤੂੰ ਨਾਲ ਲੈ ਕੇ ਆਇਆ ਇਹ ਪ੍ਰਾਪਤੀ ਦਾ ਸ਼ੌਂਕ ਰੱਖਦਾ, ਮੈਂ ਇਹ ਤੋਂ ਵੀ ਬਲਿਹਾਰ ਜਾਵਾਂ, ਨਹੀਂ ਤਾਂ ਦੁਨੀਆਂ ਮਾਇਆ ਕਤਰ ਕਰਦੀ ਹੈ, ਪਦਾਰਥ ਇਕੱਠੇ ਕਰਦੀ ਹੈ, ਕੱਪੜਾ ਲੀੜਾ ਪਿਆਰ ਸੰਸਾਰ ਵਿੱਚ ਹੀ ਫਸਿਆ ਮੋਹ ਮਾਇਆ 'ਚ, ਫਿਰ ਵੀ ਇਹ ਧੰਤਾ ਯੋਗ ਹੈ। ਮੈਂ ਤੁਹਾਨੂੰ ਬਹੁਤ, ਕਿਉਂਕਿ ਤੁਸੀਂ ਗੁਰੂ ਕੀ ਸੰਗਤ ਬਣੇ ਹੋ, ਪ੍ਰਾਪਤੀ ਦੀ ਸ਼ੌਂਕ ਤਾਂ ਹੈ ਨਾ, ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਮੈਂ, ਤਾਂ ਹੀ ਮੈਂ ਤੁਹਾਨੂੰ ਆਖਦੀ ਹਾਂ ਕਿ ਤੁਸੀਂ ਗੁਰਾਂ ਦੇ ਉਪਦੇਸ਼ ਵਿੱਚ ਸਮਾਉਣਾ ਕਰੋ। ਜੋ ਗੁਰੂ ਸਾਹਿਬ ਨੇ ਕਿਹਾ ਉਸ ਪੰਗਤੀ ਦੇ ਵਿੱਚ ਸਮਾ ਜਾਓ, ਉਹਦੇ ਅਨੁਸਾਰ ਹੀ ਹੋ ਕੇ ਚੱਲ ਪਾਓ। ਜੇ ਤੂੰ ਹਰੀ ਦੇ ਗੁਣਾਂ ਨੂੰ ਯਾਦ ਕਰੇਂਗੀ, ਸੰਭਾਲੇਂਗੀ ਦੋਨੋਂ ਜਾਣੀਆਂ ਮਿਲ ਕੇ, ਤਾਂ ਤੂੰ ਕੰਤ ਨੂੰ ਪਿਆਰੀ ਲੱਗੇਂਗੀ, ਕਿਉਂਕਿ ਰੱਬ ਨੂੰ ਪਿਆਰੇ ਲੱਗਣ ਲਈ ਸਾਨੂੰ ਹਰ ਵਕਤ ਬਾਣੀ ਪੜ੍ਹਨੀ, ਅਭਿਆਸ ਕਰਨਾ, ਮੂਲ ਮੰਤਰ, ਗੁਰਮੰਤਰ, ਜਾਪ ਸਾਹਿਬ, ਕੋਈ ਵੀ ਬਾਣੀ, ਚੌਪੀ ਸਾਹਿਬ ਦੇ ਪਾਠ, ਆਨੰਦ ਸਾਹਿਬ, ਕੁਛ ਵੀ ਕਰੀ ਜਾਓ, ਸਵਈਏ ਪੜ੍ਹੀ ਜਾਓ, ਸੁਖਮਨੀ ਸਾਹਿਬ ਦਾ ਪਾਠ ਕਰ ਲਓ, ਸਹਿਜ ਪਾਠ ਕਰ ਲਓ, ਜੋ ਤੁਹਾਡਾ ਚਿੱਤ ਕਰਦਾ। ਮਹਾਰਾਜ ਕਹਿੰਦੇ ਉਹਦੇ ਪਿਆਰ ਦਾ ਕਾਰਨ ਬਾਣੀ ਹੈ, ਬਸ ਉਹ ਦੂਜੇ ਨੂੰ ਪਿਆਰ ਨਹੀਂ ਕਰਦਾ, ਬਾਣੀ ਪੜ੍ਹਨ ਵਾਲੇ ਨੂੰ ਬਹੁਤ ਪਿਆਰ ਕਰਦਾ ਪਰਮਾਤਮਾ। ਇਸ ਲਈ ਤੂੰ ਨਾਮ ਜਪਣ ਵਿੱਚ ਪਿਆਰ ਧਾਰਨਾ ਕਰ। ਨਾਨਕ ਕਾਮਣ ਨਾਹ ਪਿਆਰੀ ਰਾਮ ਨਾਮ ਗਲ ਹਾਰੋ। ਮਹਾਰਾਜ ਕਥਨ ਕਰਦੇ ਹੋ ਜਗਿਆਸੂ ਰੂਪ ਇਸਤਰੀ ਜਿਹੜੀ ਹੈ ਨਾ, ਨਾਹ ਤੋਂ ਭਾਵ ਪਤੀ, ਪਤੀ ਪਰਮਾਤਮਾ ਨੂੰ ਪਿਆਰੀ ਹੈ, ਜਿਹਨੇ ਗਲ ਵਿੱਚ ਰਾਮ ਨਾਮ ਦਾ ਹਾਰ ਪਾ ਲਿਆ, ਬਸ ਉਹਨੇ ਗਲ ਦੇ ਵਿੱਚ, ਹਿਰਦੇ ਵਿੱਚ, ਕੰਠ ਵਿੱਚ ਪਰਾ ਬਾਣੀ, ਮੱਧਮਾ ਬਾਣੀ, ਬਸੰਤੀ ਬਾਣੀ ਰਾਹੀਂ ਰੋਮ ਰੋਮ ਜਾਪ ਕਰ ਲਿਆ। ਧੰਨ ਇਹ ਕੱਲੜੀ ਜੀਓ ਬਿਨ ਨਾਹ ਪਿਆਰੇ। ਪਿਆਰੇ ਪਤੀ ਪਰਮਾਤਮਾ ਤੋਂ ਬਿਨਾਂ ਇਹ ਜਗਿਆਸੂ ਰੂਪ ਜਿਹੜੀ ਇਸਤਰੀ ਆ, ਇਕੱਲੀ ਹੋਈ ਦੁਖੀ ਹੋ ਰਹੀ ਹੈ। ਦੂਜਾ ਭਾਏ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ। ਕਰਾਰੇ ਹੁੰਦੇ ਤਕੜੇ, ਤਕੜੇ ਗੁਰ ਉਪਦੇਸ਼ ਤੋਂ ਬਿਨਾਂ ਹੋਣ ਕਰਕੇ ਜੀਵ ਰੂਪ ਇਸਤਰੀ ਜਿਹੜੀ ਆ ਉਹ ਦਵੈਸ਼ ਭਾਅ ਵਿੱਚ ਲੁੱਟੀ ਗਈ, ਸ਼ੁਭ ਗੁਣ ਖਰਾਬ ਕਰ ਬੈਠੀ। ਦੁਵਿਧਾ ਤੇ ਦਵੈਸ਼ ਨੇ ਮਾਰਿਆ, ਇੱਕ ਮਨ ਹੋ ਕੇ ਕੋਈ ਕਿਤੇ ਵੀ ਬੈਠ ਜਾਏ ਉਹਨੂੰ ਮਿਲ ਜਾਂਦਾ। ਧੰਨੇ ਨੂੰ ਪੱਥਰ ਦੇ ਤਾ, ਇੱਕ ਮਨ ਹੋ ਕੇ ਬਹਿ ਗਿਆ, ਮਿਲ ਗਿਆ। ਸਾਨੂੰ ਸਤਿਗੁਰੂ ਸਾਹਮਣੇ ਪ੍ਰਤੱਖ ਨੇ, ਕਹਿੰਦੇ ਵੀ ਇਹ ਨਿਰੰਕਾਰ ਹੈ, ਇਹਦੇ 'ਤੇ ਯਕੀਨ ਨਹੀਂ ਬਣਦਾ, ਦੁਬਿਧਾ ਜੀ ਪਈ ਰਹਿੰਦੀ, ਇਹ ਨਿਰੰਕਾਰ ਕਿੱਦਾਂ, ਆਹ ਕਿੱਦਾਂ, ਉਹ ਮਿਲਦਾ ਹੀ ਨਹੀਂ ਹੈ ਪਰਮਾਤਮਾ ਨੂੰ। ਇੱਕ ਬੰਦਾ ਪੱਥਰ ਨੂੰ ਮੂਹਰੇ ਰੱਖ ਕੇ ਭਗਤੀ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ, ਇੱਕ ਨਾ ਸਾਹਮਣੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ, ਕਹਿੰਦੇ ਧੁਰ ਕੀ ਬਾਣੀ ਆਈ ਵੀ ਕਿਹਾ, ਫਿਰ ਬਾਹੂ ਬਾਹੂ ਬਾਣੀ ਨਿਰੰਕਾਰ ਵੀ ਕਿਹਾ, ਪ੍ਰਤੱਖ ਗੁਰੂ ਵੀ ਕਿਹਾ, ਪ੍ਰਤੱਖ ਗੁਰੂ ਨਿਸਤਾਰੇ ਵੀ ਕਿਹਾ। ਇਹ ਵੀ ਦੱਸਿਆ ਵੀ ਕਈਆਂ ਨੂੰ ਦਰਸ਼ਨ ਹੋ ਗਿਆ, ਕਈਆਂ ਨੂੰ ਪ੍ਰਕਾਸ਼ ਇਹਦੇ ਵਿੱਚੋਂ ਦੇਖ ਗਿਆ, ਫਿਰ ਵੀ ਦੁਬਿਧਾ ਖੜੀ ਹੋਈ ਪਈ। ਸਤਿਗੁਰੂ ਕਹਿੰਦੇ ਇਹ ਦਵੈਸ਼ ਭਾਅ 'ਚ ਲੱਗ ਕੇ ਵੈਸੀ ਮਰੀ ਪਈ ਹੈ, ਇਹ ਤਕੜੇ ਗੁਰੂ ਉਪਦੇਸ਼ ਲੈਣਾ ਪੈਣਾ ਇਹਨੂੰ, ਤਕੜਾ ਉਪਦੇਸ਼ ਰੋਜ਼ ਕਥਾ ਸੁਣੀ ਜਾਵੇ ਤਾਂ ਕਿਤੇ ਜਾ ਕੇ ਤਾਂ ਮਨ ਬਣਨਾ ਹੈ। ਗਲਤ ਮਨ ਬਣਨ ਦੀ, ਜਿੱਦਣ ਮਨ ਬਣ ਗਿਆ ਉਦਣ ਹੀ ਮਿਲ ਜਾਣਾ ਉਹਨੇ। ਬਿਨ ਸ਼ਬਦ ਪਿਆਰੇ ਕੌਣ ਦੁੱਤਰ ਤਾਰੇ, ਮਾਇਆ ਮੋਹ ਖਵਾਈ। ਮਾਇਆ ਦੇ ਮੋਹ ਨੇ ਇਹਨੂੰ ਬਹੁਤੀ ਅਸਲ 'ਚ ਦੁਨੀਆਂ ਜਿਹੜੀ ਖਵਾਈ ਖੁੰਝਾਈ ਭੁਲਾਈ ਪਈ ਹੈ। ਮਾਇਆ ਦੇ ਮੋਹ ਕਰਕੇ ਖਰਾਬ ਹੀ ਹੋਈ ਜਾਂਦੀ ਹੈ ਇਹ। ਅਸਲ ਵਿੱਚ ਪਿੱਛੇ ਨੂੰ ਵੀ ਨਿਗਾਹ ਮਾਰੀ ਜਾਂਦੀ, ਅੱਗੇ ਨੂੰ ਮਾਰੀ ਜਾਂਦੀ ਵੀ ਉਹ ਮੇਰੇ ਕੋਲ ਚੀਜ਼ਾਂ ਨੇ, ਉਹ ਮੇਰੇ ਪਦਾਰਥ ਨੇ, ਉਹ ਮੇਰੇ ਬੱਚੇ ਨੇ, ਉਹ ਮੇਰੀਆਂ ਆਹ ਚੀਜ਼ਾਂ ਨੇ। ਅਤੇ ਅੱਗੇ ਨੂੰ ਵੀ ਕਹਿੰਦੀ ਮੈਨੂੰ ਪ੍ਰਾਪਤੀ ਹੋ ਜੇ, ਮੈਨੂੰ ਰਸ ਆ ਜੇ, ਮੇਰਾ ਮਨ ਟਿਕ ਜੇ। ਇੱਕ ਲੱਤ ਉੱਧਰ ਰੱਖੀ ਹੋਈ ਹੈ, ਇੱਕ ਉੱਧਰ ਰੱਖੀ ਹੋਈ ਹੈ, ਇੱਕ ਪਾਸਾ ਜਾਂ ਨਹੀਂ ਕਰਦੀ। ਮਨ ਨੂੰ ਇੱਕ ਪਾਸੇ ਲਾਉਣਾ ਸੀ, ਉਹ ਨਹੀਂ ਲਾਇਆ। ਦੋ ਚਿੱਤੀ ਵਿੱਚ ਪਾਠ ਕਰਦਾ, ਦੋ ਚਿੱਤੀ ਵਿੱਚ ਹੀ ਕੋਈ ਕੰਮ ਕਰਦਾ, ਫਿਰ ਉੱਥੇ ਲੁੱਟੀ ਗਈ ਹੈ ਦਵੈਸ਼ ਭਾਵਨਾ 'ਚ। ਬਿਨ ਸ਼ਬਦ ਪਿਆਰੇ ਕੌਣ ਦੁੱਤਰ ਤਾਰੇ, ਮਾਇਆ ਮੋਹ ਖਵਾਈ। ਇਸ ਕਰਕੇ ਪਿਆਰੇ ਗੁਰੂ ਦੇ ਉਪਦੇਸ਼ ਤੋਂ ਬਿਨਾਂ ਇਹਨੂੰ ਦੁੱਤਰ ਕਠਿਨ ਸੰਸਾਰ ਸਮੁੰਦਰ ਤੋਂ ਕੌਣ ਤਾਰ ਸਕਦਾ, ਕਿਉਂਕਿ ਮਾਇਆ ਦੇ ਮੋਹ ਨੇ ਬਹੁਤੀ ਭਾਰੀ ਜਿਹੜੀ ਹੈ ਨਾ ਇਹ ਖਰਾਬ ਹੀ ਕੀਤੀ ਪਈ ਹੈ ਦੁਨੀਆ। ਕੂੜ ਵਿਗੁੱਤੀ ਤਾਂ ਫਿਰ ਮੁੱਤੀ, ਸਾ ਧਨ ਮਹਿਲ ਨਾ ਪਾਈ। ਕਹਿੰਦੇ ਜਾਂ ਝੂਠ ਨੇ ਇਹਨੂੰ ਵਿਗੁੱਤੀ ਹੁੰਦਾ ਖਰਾਬ ਕੀਤਾ, ਤਾਂ ਹੀ ਪਤੀ ਪਰਮਾਤਮਾ ਨੇ ਮੁੱਤੀ ਹੁੰਦਾ ਛੱਡ ਦਿੱਤੀ। ਇਸ ਲਈ ਜਿਹੜੀ ਸਾ ਧਨ ਹੁੰਦਾ ਜਗਿਆਸੂ ਰੂਪ ਇਸਤਰੀ, ਮਹਿਲ ਹੁੰਦਾ ਸਰੂਪ ਨੂੰ ਨਹੀਂ ਪਾ ਸਕੀ, ਕਿਉਂਕਿ ਇਹਨੂੰ ਖਰਾਬ ਕੀਤਾ ਝੂਠ ਨੇ ਅਤੇ ਇਹ ਛੱਡ ਦਿੱਤੀ ਪਰਮਾਤਮਾ ਨੇ ਝੂਠ ਬੋਲਣ ਕਰਕੇ, ਸਰੂਪ ਨੂੰ ਪਾ ਨਹੀਂ ਸਕੀ। ਗੁਰਸਬਦ ਰਾਤੀ ਸਹਿਜੇ ਮਾਤੀ, ਅੰਦਿਨ ਰਹਿ ਸਮਾਏ। ਇੱਕ ਉਹ ਨੇ ਜਿਹੜੇ ਦੁਬਧਾ ਨੂੰ ਛੱਡ ਕੇ ਜੋ ਗੁਰ ਉਪਦੇਸ਼ ਵਿੱਚ ਰੰਗੀਆਂ ਹੋਈਆਂ ਰੂਹਾਂ ਨੇ, ਉਹ ਸਹਿਜੇ ਮਾਤੀ ਮਸਤ ਹੋਈ ਹੋਈ ਸ਼ਾਂਤੀ ਆਦਿ ਗੁਣਾਂ ਵਿੱਚ ਆਨੰਦ ਲੈ ਰਹੀ, ਫਿਰ ਉਹ ਰਾਤ ਦਿਨ ਪਰਮੇਸ਼ੁਰ ਵਿੱਚ ਸਮਾ ਰਹਿੰਦੀ। ਕੰਮ ਕਾਰ ਤਾਂ ਖੱਬੇ ਹੱਥ ਦੀ ਖੇਡ ਆ ਉਹਨਾਂ ਦਾ, ਇਹ ਤਾਂ ਹੁੰਦੇ ਹੀ ਰਹਿੰਦੇ ਨੇ। ਮੂਲ ਰੂਪ ਵਿੱਚ ਉਹਦਾ ਅੰਦਰਲਾ ਮਨ ਪਰਮਾਤਮਾ ਨਾਲ ਜੁੜ ਗਿਆ। ਬਹੁਤਾ ਨਹੀਂ ਤਰਜੀਹ ਦਿੰਦੀ ਖਾਣੇ ਪੀਣੇ ਨੂੰ, ਇਧਰਲੀਆਂ ਉਧਰਲੀਆਂ ਗੱਲਾਂ ਨੂੰ, ਸਵਾਦਾਂ ਨੂੰ। ਦੋ ਰੋਟੀਆਂ ਹੱਥ 'ਤੇ ਰੱਖੀਆਂ, ਅਚਾਰ ਨਾਲ ਹੀ ਖਾ ਕੇ ਕੰਮ ਮੁਕਾਇਆ, ਚੱਲ। ਇਹ ਨਹੀਂ ਕਿ ਉਹ ਟਾਈਮ ਨਹੀਂ ਵੇਸਟ ਕਰਦੇ ਵੀ ਇੰਨੇ ਨੂੰ ਤਾਂ ਅਗਲਾ ਕਹਿੰਦਾ ਮੈਂ ਇੱਕ ਜਪਜੀ ਸਾਹਿਬ ਹੋਰ ਕਰ ਲੂੰਗਾ। ਸਾਡੇ ਇੱਥੇ ਮੁੱਕਦੇ ਹੀ ਨਹੀਂ ਗੇ, ਸਵਾਦ ਜੇ ਸਵਾਦ ਬਹੁਤ ਸਵਾਦ। ਪਰਮਾਤਮਾ ਦੀ ਪ੍ਰਾਪਤੀ ਲਈ ਤਤਪਰ ਹੋ ਕੇ ਜੀਵ ਨਹੀਂ ਲੱਗ ਸਕਿਆ ਹੁਣ ਤੱਕ। ਨਾਨਕ ਕਾਮਣ ਸਦਾ ਰੰਗ ਰਾਤੀ, ਹਰ ਜੀ ਉਹ ਆਪ ਮਿਲਾਏ। ਮਹਾਰਾਜ ਕਥਨ ਕਰਦੇ ਜੋ ਜਗਿਆਸੂ ਰੂਪ ਇਸਤਰੀ ਸਦਾ ਹੀ ਪ੍ਰੇਮ ਰੰਗੀ ਰੰਗ ਵਿੱਚ ਰੰਗੀ ਰਹਿੰਦੀ ਆ, ਉਹਨੂੰ ਹਰ ਪਿਆਰੇ ਜੀ ਫਿਰ ਆਪਣੇ ਨਾਲ ਮਿਲਾ ਲੈਂਦੇ ਨੇ, ਕਹਿੰਦੇ ਇਹ ਮੇਰਾ ਪ੍ਰੇਮੀ ਹੈ। ਰੱਬ ਦੇ ਪ੍ਰੇਮੀ ਬਣਨਾ ਕਿਹੜਾ ਸੌਖਾ, ਕਿਉਂਕਿ ਹਰ ਟਾਈਮ ਉਹਦੇ ਨਾਲ ਪ੍ਰੇਮ ਰੱਖਣਾ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਹਰ ਵਕਤ ਪਰਮੇਸ਼ੁਰ ਵਿੱਚ ਹੀ ਪ੍ਰੇਮ ਆ ਉਹਨਾਂ ਦਾ। ਸੋ ਇਸ ਕਰਕੇ ਪਰਮੇਸ਼ੁਰ ਜੀ ਨੂੰ ਭਗਤਾਂ ਨੇ ਪ੍ਰੇਮ ਚ ਆ ਕੇ ਪ੍ਰਸ਼ਾਦਾ ਛਕਾਇਆ, ਧੰਨੇ ਨੇ। ਭਗਤ ਨਾਮਦੇਵ ਜੀ ਨੂੰ ਕਹਿਤਾ ਪੁੱਤਰ ਮੈਂ ਕਿਤੇ ਕੰਮ ਜਾਣਾ, ਨਾਨਾ ਜੀ ਉਹਨਾਂ ਦੇ ਸਨ, ਆਹਾ ਦੁੱਧ ਪਿਆ ਗੜਬੀ 'ਚ, ਪਾਣੀ ਹੈ ਫਿਰ ਬਾਅਦ 'ਚ ਧੋ ਦੀ ਮਾੜਾ ਜਿਹਾ, ਮੂੰਹ ਨੂੰ ਲਵਾ ਕੇ ਭੋਗ ਲਵਾ ਦੀ ਠਾਕੁਰ ਨੂੰ। ਸੋ ਉਸ ਵਕਤ ਨਾਮਦੇਵ ਜੀ ਭੋਲੇ ਪਾ 8-9 ਸਾਲ ਦੀ ਉਮਰ 'ਚ ਲੈ ਕੇ ਗੜਬੀਆਂ ਪਾਣੀ ਸਭ ਪਹੁੰਚ ਗਏ। ਹੁਣ ਭੋਲੇ ਬੱਚੇ ਨੂੰ ਕੀ ਪਤਾ ਕਿ ਸੰਸਾਰੀ ਬੰਦਾ ਤਾਂ ਢੌਂਗ ਕਰਦਾ, ਭੋਲਾ ਬੱਚਾ ਤਾਂ ਲੈ ਕੇ ਬਹਿ ਗਿਆ ਮੂਹਰੇ। ਇਹ ਜੀ ਮਹਾਰਾਜ ਜੀ ਇਹ ਦੁੱਧ ਛਕ ਲਓ ਜੀ, ਬੈਠਾ ਰਿਹਾ। ਫਿਰ ਕਹਿਣ ਲੱਗਿਆ ਜੀ ਦੁੱਧ ਛਕ ਲਓ। ਉਹ ਕਿੰਨੀ ਦੇਰ ਫਿਰ ਬੈਠਾ ਰਿਹਾ, ਬੇਨਤੀਆਂ ਕਰੀ ਜਾਂਦਾ, ਸੋਚਦਾ ਆਏ ਨਹੀਂ ਦੁੱਧ ਛਕਣ, ਨਹੀਂ ਆਏ ਹੁਣ ਤੱਕ, ਪੀਂਦੇ ਨਹੀਂ ਦੁੱਧ ਇਹ। ਉਹਦੇ ਭੋਲੇ ਭਾ ਨੂੰ ਦੇਖ ਕੇ ਭੋਲੇ ਭਾਏ ਮਿਲੇ ਰਾ ਗੁਰਾਇਆ, ਪਰਮੇਸ਼ੁਰ ਜੀ ਪ੍ਰਗਟ ਹੀ ਹੋ ਗਏ ਉੱਥੇ। ਐਂ ਲਿਆ ਬਈ ਦੁੱਧ ਛਕਾ। ਬੜੇ ਖੁਸ਼ ਹੋਏ ਨਾਮਦੇਵ ਜੀ, ਦੁੱਧ ਪੀ ਆਏ ਘਰ ਗਿਆ, ਨਾਮੇ ਹਰਕਾ ਦਰਸ਼ਨ ਪਿਆ। ਉਹ ਨਾਨਾ ਜਿਹਦੀ ਬਹੁਤ ਬਜ਼ੁਰਗ ਉਮਰ ਹੋ ਗਈ, ਸਾਰੀ ਜ਼ਿੰਦਗੀ ਪਰਮੇਸ਼ੁਰ ਨੂੰ ਨਾ ਸਮਝ ਸਕਿਆ, ਉਹ ਪੱਥਰ ਦੀ ਮੂਰਤੀ ਨੂੰ ਦੁੱਧ ਲਾ ਦਿੰਦਾ ਉਂਗਲ ਨਾਲ, ਫਿਰ ਬਾਅਦ 'ਚ ਸਾਫ਼ ਕਰ ਦਿੰਦਾ, ਚਲੋ ਦੁੱਧ ਪੀ ਲਿਆ। ਪਰ ਨਾਮਦੇਵ ਜੀ ਨੇ ਆਪਣੀ ਭਾਵਨਾ ਨਾਲ ਉਹਨੂੰ ਹਾਜ਼ਰ ਕਰਕੇ ਪ੍ਰਤੱਖ ਕਰਕੇ ਦੁੱਧ ਪਿਆ ਦਿੱਤਾ ਅਤੇ ਆਪ ਵੀ ਪੀਤਾ। ਉਹਨੇ ਦੇ ਤਾ ਪਰਮੇਸ਼ਰ ਨੇ, ਕਹਿੰਦਾ ਤੂੰ ਵੀ ਲੈ ਲੈ ਭਗਤ ਪ੍ਰਸ਼ਾਦ। ਪੀਂਦਿਆਂ ਸਾਰ ਹੀ ਅੰਦਰਲੇ ਕਪਾਟ ਖੁੱਲ੍ਹ ਗਏ, ਪ੍ਰਕਾਸ਼ ਹੋ ਗਿਆ। ਨਾਨਾ ਜੀ ਆਏ, ਅੱਜ ਭੋਗ ਲਵਾਇਆ ਸੀ। ਹਾਂਜੀ। ਫਿਰ ਉਹ ਜਿਹੜਾ ਬਾਕੀ ਦੁੱਧ ਬਚਿਆ ਉਹ ਕਿੱਥੇ ਰੱਖਿਆ, ਮੈਂ ਵੀ ਪੀਣਾ। ਉਹ ਕਹਿੰਦੇ ਉਹ ਤਾਂ ਜੀ ਠਾਕੁਰ ਜੀ ਸਾਰਾ ਹੀ ਪੀ ਗਏ, ਥੋੜ੍ਹਾ ਜਿਹਾ ਮੈਨੂੰ ਦੇ ਦਿੱਤਾ। ਨਾਨੇ ਨੂੰ ਬੜਾ ਝਟਕਾ ਜਿਹਾ ਲੱਗਿਆ, ਹੈਰਾਨਗੀ, ਇਹ ਕਿੱਦਾਂ ਹੋ ਸਕਦਾ। ਉਹ ਕਹਿੰਦੇ ਜੀ ਆਏ ਸੀ ਮੇਰੇ ਸਾਹਮਣੇ ਬੈਠ ਕੇ ਸਾਰਾ ਪੀਤਾ। ਨਾਨਾ ਸੋਚਦਾ ਹੈ ਵੀ ਬੱਚਾ ਝੂਠ ਨਹੀਂ ਬੋਲਦਾ ਮੇਰਾ, ਸੱਚੀ ਗੱਲ ਹੈ। ਕਹਿੰਦੇ ਜੀ ਸੱਚਮੁੱਚ ਅੱਜ ਮੈਂ ਬੈਠਾ ਅਤੇ ਉਹ ਆਏ ਅਤੇ ਦੁੱਧ ਪੀਤਾ ਅਤੇ ਮੈਨੂੰ ਵੀ ਪਿਆ ਕੇ ਗਏ ਨੇ। ਨਾਨਾ ਕਹਿੰਦਾ ਉਹ ਨਾਮਦੇਵ ਤੂੰ ਧੰਨ ਹੈ, ਮੈਂ ਸਾਰੀ ਜ਼ਿੰਦਗੀ ਉਹਦੇ ਮੂਹਰੇ ਦੁੱਧ ਲੈ ਕੇ ਬੈਠਦਾ ਰਿਹਾ, ਮੈਨੂੰ ਨਹੀਂ ਪ੍ਰਾਪਤੀ ਹੋਈ। ਤੈਨੂੰ ਪ੍ਰਾਪਤੀ ਕਿਵੇਂ ਹੋ ਗਈ? ਕਿਉਂਕਿ ਬੱਚੇ ਦਾ ਮਨ ਦੁਬਦਾ ਵਿੱਚ ਨਹੀਂ ਹੁੰਦਾ, ਸਿਆਣੇ ਦੇ ਮਨ 'ਚ ਚਲਾਕੀਆਂ, ਈਰਖਾ, ਦਵੈਸ਼, ਦੁਬਦਾ ਪਈ ਹੁੰਦੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਆਪਣੇ ਮਨ ਦੇ ਅੰਦਰੋਂ ਚੀਜ਼ ਨੂੰ ਕੱਢੋ। ਸੋ ਬਾਲਕ ਵਾਲੀ ਬੁੱਧੀ ਬਣਾ ਕੇ, ਬੱਚਿਆਂ ਵਾਲੀ ਬੁੱਧੀ ਬਣਾ ਕੇ ਗੁਰਾਂ ਦੇ ਕੋਲ ਆਓ। ਆਪਾਂ ਕਰਦੇ ਚਲਾਕੀਆਂ ਗੁਰੂ ਸਾਹਿਬ ਨਾਲ ਵੀ, ਫਿਰ ਗੁਰੂ ਸਾਹਿਬ ਨਾਰਾਜ਼ ਹੋ ਜਾਂਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਮੇਰੇ ਨਾਲ ਹੀ ਹੇਰਾ ਫੇਰੀ, ਮੇਰੇ ਨਾਲ ਚਲਾਕੀ। ਭਾਵਨਾ ਉੱਥੇ ਹੀ ਜਦੋਂ ਚੀਜ਼ ਖਰੀਦਦੇ ਹਾਂ ਉਹਦੀ ਦੇਖ ਲੈਂਦੇ, ਆਹ ਦਹੀਂ ਵੀ ਸਸਤਾ ਜਾਂ ਰਮਾਲਾ ਕੱਢਿਓ ਤਾਂ ਕੋਈ ਦੁਕਾਨਦਾਰ ਨੂੰ ਲੋਕ ਕਹਿੰਦੇ ਨੇ, ਪਟਿਆਲੇ ਦੀ ਗੱਲ, ਦਾਜ ਵਰੀ ਖਰੀਦ ਰਹੇ ਨੇ, ਮਹਿੰਗਾ ਕੱਪੜਾ ਦਹੀਂ ਮੈਨੂੰ, ਆਹ ਕੋਟ ਪੈਂਟ ਲਈ ਮਹਿੰਗਾ, ਉਹ ਮਹਿੰਗਾ ਕਰਕੇ। ਉਹ ਮੇਰੇ ਸਾਹਮਣੇ ਕਿੰਨੇ ਕੱਪੜੇ ਛੋਟੇ ਹੁੰਦੇ ਸੀ ਅਸੀਂ। ਬਾਅਦ ਕਹਿੰਦਾ ਰਮਾਲਾ ਨਹੀਂ ਕੋਈ ਸਸਤਾ ਜਿਹਾ, ਉਦੋਂ 25 ਰੁਪਏ ਦਾ ਰਮਾਲਾ ਹੁੰਦਾ ਸੀ, ਕਹਿੰਦਾ ਝਾਲਾ ਹੀ ਦੇ ਦੇ। ਮਹਾਰਾਜ ਨੇ ਤਾਂ ਉੱਥੋਂ ਹੀ ਦੇਖ ਲਿਆ ਉਹ 25 ਰੁਪਏ ਦਾ ਰਮਾਲਾ, ਆਪਦੇ ਲਈ 1000 ਦਾ ਸੂਟ ਖਰੀਦਦਾ। ਕੋਈ ਵੀ ਜਦੋਂ ਅਸੀਂ ਗੁਰਦੁਆਰੇ ਲਈ ਚੀਜ਼ ਖਰੀਦਦੇ ਹਾਂ ਹਮੇਸ਼ਾ ਸਾਡੀ ਭਾਵਨਾ ਹੁੰਦੀ ਹੈ ਸਸਤਾ ਜਿਹਾ ਦੇਣੀ, ਗੁਰਦੁਆਰੇ ਚੜ੍ਹਾਉਣਾ, ਪਾਟਿਆ ਨੋਟ ਗੁਰਦੁਆਰੇ ਚੜ੍ਹਾਉਂਦੇ। ਲੋਕ ਨਹੀਂ ਜਾਣਦੇ ਕਿ ਨਾਮਦੇਵ ਨੇ ਸ਼ਰਧਾ ਨਾਲ ਉਹਨੂੰ ਪ੍ਰਗਟ ਕਰ ਲਿਆ, ਪਰ ਆਪਣੀ ਭਾਵਨਾ ਕਿੰਨੀ ਗੰਦੀ ਹੈ। ਐਡੇ ਵੱਡੇ 3 ਲੋਕਾਂ ਦੇ ਮਾਲਕ ਨੂੰ ਅਸੀਂ ਰਿਸ਼ਤੇਦਾਰ ਨੂੰ ਗਿਫਟ ਦੇਣਾ ਹੋਵੇ ਚੰਗਾ ਦਿੰਦੇ ਹਾਂ, ਕਿਤੇ ਕੱਲ੍ਹ ਨੂੰ ਅਗਲਾ ਕਹੂ ਸਸਤਾ ਜਿਹਾ ਹੀ ਦੇ ਗਿਆ। ਜਿਹੜਾ ਰਿਸ਼ਤੇਦਾਰਾਂ ਦਾ ਸਾਰਿਆਂ ਦਾ ਮਾਲਕ ਹੈ, ਅਕਾਲ ਪੁਰਖ ਵਾਹਿਗੁਰੂ, ਉਹਦੇ ਲਈ ਜਦੋਂ ਚੀਜ਼ ਮਾੜੀ ਹੋਈ ਕੱਢ ਕੇ ਲਿਆਉਂਦੇ ਹਾਂ, ਮਹਾਰਾਜ ਇੰਨਾ ਫਿਰ ਪਤਾ ਹੀ ਹੁੰਦਾ ਕਿ ਭਾਵਨਾ ਕਿੰਨੀ। ਗੱਲ ਸਾਰੀ ਭਾਵਨਾ ਦੀ, ਗੋਬਿੰਦ ਭਾਉ ਭਗਤ ਦਾ ਭੁੱਖਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤਾਂ ਮਿਲੀ ਹੈ ਹਰ ਮੇਲੇ ਜੀਓ, ਹਰ ਬਿਨ ਕਵਣ ਮਿਲਾਏ। ਦੇਖੋ ਕਹਿੰਦੇ ਜਾਂ ਹਰੀ ਪਰਮਾਤਮਾ ਆਪ ਹੀ ਮਿਲੇ ਤਾਂ ਹੀ ਗੁਰਾਂ ਨਾਲ ਮਿਲਾਪ ਹੁੰਦਾ। ਹੁਣ ਹਰੀ ਤੋਂ ਬਿਨਾਂ ਗੁਰਾਂ ਨਾਲ ਕੌਣ ਮਿਲਾ ਸਕਦਾ? ਬਿਨ ਗੁਰ ਪ੍ਰੀਤਮ ਆਪਣੇ ਜੀਓ ਕੌਣ ਭਰਮ ਚੁਕਾਏ। ਅਤੇ ਆਪਣੇ ਪ੍ਰੀਤਮ ਸਤਿਗੁਰੂ ਤੋਂ ਬਿਨਾਂ ਸਾਡੇ ਮਨ ਦੇ ਭਰਮ ਨੂੰ ਕੌਣ ਦੂਰ ਕਰ ਸਕਦਾ? ਅਸੀਂ ਚੰਗੇ ਜਗਿਆਸੂ ਨਹੀਂ, ਆਪਾਂ ਉੱਤਮ ਜਗਿਆਸੂ ਹੁੰਦਾ, ਉੱਤਮ ਮੱਧਮ ਹੁੰਦਾ, ਇੱਕ ਇਕੱਲਾ ਮੱਧਮ ਹੁੰਦਾ, ਇੱਕ ਕਨਿਸ਼ਠ ਹੁੰਦਾ, ਕਨਿਸ਼ਠ ਤੋਂ ਥੱਲੇ ਇੱਕ ਪਾਮਰ ਜਗਿਆਸੂ ਹੁੰਦਾ, ਉਹਦੀ ਤਾਂ ਗੱਲ ਹੀ ਨਹੀਂ ਆਈ ਇੱਥੇ। ਆਪਾਂ ਤਾਂ ਕਈ ਵਾਰੀ ਪਾਮਰ ਜਗਿਆਸੂ ਹੋ ਜਾਂਦੇ, ਕਨਿਸ਼ਠ ਤੋਂ ਵੀ ਥੱਲੇ ਹੋ ਜਾਂਦਾ ਉਹ। ਹਲੇ ਤਾਂ ਆਪਾਂ ਕਨਿਸ਼ਠ ਜਗਿਆਸੂ ਵੀ ਨਹੀਂ ਬਣੇ ਜਿਹੜਾ ਪਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਕਰਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਨ ਗੁਰ ਪ੍ਰੀਤਮ ਆਪਣੇ ਜੀਓ ਕਵਣ ਭਰਮ ਚੁਕਾਏ। ਗੁਰ ਭਰਮ ਚੁਕਾਏ ਇਉਂ ਮਿਲੀ ਹੈ ਮਾਏ, ਤਾਂ ਸਾ ਧਨ ਸੁਖ ਪਾਏ। ਮਾਏ ਤੋਂ ਭਾਵ ਹੁੰਦਾ ਹੈ ਭਾਈ ਗੁਰੂ ਹੀ ਭਰਮ ਨੂੰ ਦੂਰ ਕਰ ਸਕਦੇ ਨੇ। ਭਰਮ ਦੇ ਦੂਰ ਹੋਣ ਕਰਕੇ ਵਾਹਿਗੁਰੂ ਨਾਲ ਮਿਲਾਪ ਹੁੰਦਾ, ਇਸ ਤਰੀਕੇ ਨਾਲ ਜਗਿਆਸੂ ਰੂਪੀ ਇਸਤਰੀ ਸੁਖ ਪਾ ਲੈਂਦੀ ਹੈ। ਗੁਰ ਸੇਵਾ ਬਿਨ ਘੋਰ ਅੰਧਾਰ, ਬਿਨ ਗੁਰਮਗ ਨਾ ਪਾਏ। ਗੁਰ ਸੇਵਾ ਤੋਂ ਬਿਨਾਂ ਘੋਰ ਭਿਆਨਕ ਅਗਿਆਨ ਰੂਪ ਹਨੇਰਾ ਮਨ ਦੇ ਅੰਦਰ ਬਣਿਆ ਹੀ ਰਹਿੰਦਾ। ਗੁਰਾਂ ਤੋਂ ਬਿਨਾਂ ਵਾਹਿਗੁਰੂ ਦੀ ਪ੍ਰਾਪਤੀ ਦੇ ਰਸਤੇ ਨੂੰ ਕੋਈ ਪਾ ਹੀ ਨਹੀਂ ਸਕਦਾ। ਬਹੁਤ ਲੋਕਾਂ ਦੇ ਅੰਦਰ ਬਹੁਤ ਵਿੱਦਿਆ, ਪੜ੍ਹਾਈ ਸਭ ਕੁਝ ਹੈ, ਜਦੋਂ ਆਪਾਂ ਗੱਲ ਸੁਣਾਉਂਦੇ ਹਾਂ ਕੋਈ ਨਾ ਕੋਈ ਬਹੁਤ ਉੱਚੀ, ਉਹ ਅੱਗਿਓਂ ਕਹਿਣਗੇ ਇਹ ਨਹੀਂ ਹੋ ਸਕਦਾ, ਆਹ ਠੀਕ ਹੈ, ਆਹ ਗਲਤ ਕਿਹਾ, ਆਹ ਠੀਕ ਕਿਹਾ। ਉਹ ਕਥਾ 'ਚ ਬੈਠੇ ਵੀ ਇਹੀ ਕਹੀ ਜਾਂਦੇ ਰਹਿੰਦੇ ਨੇ। ਉਹਨਾਂ ਵਿਚਾਰਿਆਂ ਨੂੰ ਪਤਾ ਪੁਤਾ ਕੁਛ ਵੀ ਨਹੀਂ ਹੁੰਦਾ, ਅਸਲ ਵਿੱਚ ਬਹੁਤ ਉੱਚੀਆਂ ਅਵਸਥਾਵਾਂ ਦੀ ਗੱਲ ਹੁੰਦੀ ਹੈ। ਅਸੀਂ ਸ਼ੁਰੂ ਹੀ ਨਹੀਂ ਕੀਤਾ ਜ਼ਿੰਦਗੀ 'ਚ ਕੁਛ, ਹੁਣ ਪਹਿਲੀ ਵਾਰੀ ਤਾਂ ਸੁਣਨਾ ਸ਼ੁਰੂ ਕੀਤਾ ਹੈ ਜਾਂ ਕੁਛ। ਅਸੀਂ ਤਾਂ ਸੁਣੀਆਂ ਚਟਪਟੀਆਂ ਗੱਲਾਂ, ਮਸਾਲੇਦਾਰ ਗੱਲਾਂ, ਇਧਰਲੀਆਂ ਲੱਛੇਦਾਰ ਗੱਲਾਂ। ਸੋ ਚੀਜ਼ਾਂ ਨੇ ਕਿੱਥੇ ਪ੍ਰਾਪਤੀ ਦੇਣੀ ਹੈ? ਪ੍ਰਾਪਤੀ ਵਾਲੇ ਲੱਛਣ ਹੀ ਵੱਖਰੇ ਹੁੰਦੇ, ਪ੍ਰਾਪਤੀ ਵਾਲੀ ਕਥਾ ਹੀ ਵੱਖਰੀ ਹੁੰਦੀ ਹੈ। ਕਾਮਣ ਰੰਗ ਰਾਤੀ ਸਹਿਜੇ ਮਾਤੀ ਗੁਰ ਕੈ ਸ਼ਬਦ ਵਿਚਾਰੇ। ਜੋ ਇਸਤਰੀ ਪ੍ਰੇਮ ਵਿੱਚ ਤਦਾਕਾਰ ਹੋ ਕੇ ਗੁਰੂ ਸਾਹਿਬ ਦੇ ਸ਼ਬਦ ਨੂੰ ਵਿਚਾਰ ਕਰਦੀ ਹੈ, ਉਹ ਸਹਿਜੇ ਹੀ ਸ਼ਾਂਤੀ ਆਦਿਕ ਗੁਣਾਂ ਵਿੱਚ ਮਸਤ ਰਹਿੰਦੀ ਹੈ। ਸ਼ਬਦ ਨੂੰ ਪੜ੍ਹਨਾ ਕਾਫੀ ਨਹੀਂ, ਸ਼ਬਦ ਨੂੰ ਪੜ੍ਹ ਕੇ ਸੁਣਨਾ, ਫਿਰ ਉਹਦੇ ਅਰਥ ਨੂੰ ਵਿਚਾਰਨਾ ਹੀ ਸਾਨੂੰ ਆਨੰਦਮਈ ਅਵਸਥਾ ਦਿੰਦਾ। ਨਾਨਕ ਕਾਮਣ ਹਰ ਵਰ ਪਾਇਆ ਗੁਰ ਕੈ ਭਾਏ ਪਿਆਰੇ। ਹੁਣ ਮਹਾਰਾਜ ਕਥਨ ਕਰਦੇ, ਉਹ ਜਗਿਆਸੂ ਰੂਪੀ ਇਸਤਰੀ ਨੇ ਪਿਆਰੇ ਗੁਰਾਂ ਵਿੱਚ ਭਾਏ ਹੁੰਦਾ ਪ੍ਰੇਮ ਕਰਕੇ ਹਰੀ ਰੂਪ ਪਤੀ ਨੂੰ ਪ੍ਰਾਪਤ ਕਰ ਲਿਆ ਹੈ।